ਚੱਤਰ ਚੱਕਰ ਵਰਤੇ ਚੱਤਰ ਚੱਕਰ ਭੁਗਤੇ ਸਵੈਮ ਪਾ ਸੁਭੰ ਸਰਬਦਾ ਸਰਬ ਜੁਗਤੇ ਦੁਕਾਰੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਤਥਾ ਪੁਰਾਤਨ ਉਹ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਣੀ ਨਿਰਗੁਣ ਕਥਾ ਕਥਾ ਹੈ ਹਰ ਕੀ ਭਾਗ ਮਿਲ ਸਾਧੂ ਸੰਗਤ ਜਨ ਕੀ ਸੁਣ ਹਰ ਕਥਾ ਉਤਾਰੀ ਮੈਲ ਮਹਾਂਪ੍ਰੇਤ ਭਏ ਸੁਖ ਸੈਲ ਮੂਹ ਪੁੱਛਰ ਸ਼ਾਸਤਰ ਖਾਟ ਟਿੰਗ ਗਿਰਨ ਚੜ ਜਾਏ ਨੰਦ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਤੁਛ ਪ੍ਰਭੁਤ ਹਮਾਰੀ ਵਰਨਾ ਸਕੇ ਮਹਿਮਾ ਜੇ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਸਾਹਿਬ ਜੀ ਦਾਨਵ ਦੇਵ ਫਨਿਦਨ ਸਾਚਰ ਭੂਤ ਭਵਿੱਖ ਭਵਾਨ ਜਪਣਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਦਾਨਵ ਦੇਵ ਫਨਿੰਦ ਨਿਸਾਚਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਸਾਜੀ ਨਵਾਜ ਜੀ ਸਾਧ ਸਿੰਘ ਜੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਜੁੜ ਕੇ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਗੁਰਮੰਤਰ ਦੇ ਜਾਪ ਰੱਬੀ ਬਾਣੀ ਦੇ ਜਾਪ ਰੱਬੀ ਬਾਣੀ ਦੇ ਕੀਰਤਨ ਕਥਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹਨਾਂ ਬਾਰ ਜਾਣਾ ਭਾਈ ਲਾਲੋ ਦੀ ਵਡਿਆਈ ਮਲਕ ਭਾਗੋ ਦੇ ਬ੍ਰਹਮ ਭੋਜ ਦਾ ਖੰਡਨ ਉਹਦੇ ਮ੍ਰਿਤਕ ਬੱਚੇ ਨੂੰ ਭਾਈ ਲਾਲੋ ਦੇ ਕੋਧਰੇ ਤੋਂ ਜ਼ਿੰਦਾ ਕਰਨਾ ਹਰ ਜੀ ਆਪਣੀ ਵਡਿਆਈ ਭਾਣ ਦੀ ਜਨਕਾ ਜੈਕਾਰ ਕਰਾਈ ਆਪਣੇ ਜਨਾ ਸੇਵਕਾਂ ਦੀ ਜੈ ਜੈਕਾਰ ਤੁਸੀਂ ਗੁਰੂ ਘਰ ਦੇ ਪੰਥ ਦੇ ਉੱਚ ਕੋਟੀ ਦੇ ਕੋਈ ਸ਼੍ਰੀ ਜਥੇ ਦੀ ਰਸਨਾ ਦੁਆਰਾ ਜਿਹੜੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਪੰਥ ਦੀ ਇਤਿਹਾਸ ਸਰਵਣ ਕਰ ਰਹੇ ਸੀ ਸਤਿਗੁਰਾਂ ਦੀ ਰੱਬੀ ਬਾਣੀ ਦੀ ਕਥਾ ਜੋ ਜਾਪ ਸਾਹਿਬ ਦੀ ਹੋ ਚੁੱਕੀ ਹੈ ਸਵਾਈਆਂ ਦੇ ਵਿੱਚ ਸੱਚੇ ਪਾਤਸ਼ਾਹ ਜੋ ਬਖਸ਼ਿਸ਼ ਕਰਦੇ ਨੇ ਅੰਮ੍ਰਿਤ ਸਵਾਈਆਂ ਦੀ ਛੇ ਸਵਾਈਆਂ ਦੀ ਕਥਾ ਹੋ ਚੁੱਕੀ ਹੈ ਸੱਤਵੇਂ ਸਵਾਈਏ ਦੇ ਵਿੱਚ ਸਤਿਗੁਰੂ ਜੀ ਭਵਿੱਖ ਬਾਣੀ ਦਾ ਜ਼ਿਕਰ ਕਰਦੇ ਨੇ ਇੱਕ ਸਮਾਂ ਆਵੇਗਾ ਜਦੋਂ ਪੂਰੇ ਸੰਸਾਰ ਪੂਰੀ ਦੁਨੀਆਂ ਇਹ ਠੀਕ ਹੈ ਅੱਜ ਸੋਚਿਆ ਜਾ ਰਿਹਾ ਕੀ ਹੋਵੇਗਾ ਕਿਵੇਂ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਸਤਿਗੁਰਾਂ ਦੇ ਬਚਨ ਬਿਲਕੁਲ ਅਟਲ ਨੇ ਔਰ ਪੂਰੇ ਹੋਣਗੇ ਜੋ ਗੁਰੂ ਨਾਨਕ ਸਾਹਿਬ ਜੀ ਰੁਕਨ ਦੀਨ ਕਾਜੀ ਦੇ ਨਾਲ ਬਚਨ ਕੀਤੇ ਨੇ 1400 ਸੰਸਰ ਬਰਖਰਾਜ ਇਸ ਤਰ੍ਹਾਂ ਹੋਏ ਖਾਲਸੇ ਦੇ ਰਾਜ ਵਾਸਤੇ ਸਾਰਾ ਕੁਝ ਪੂਰਾ ਹੋਵੇਗਾ ਪ੍ਰਖਤ ਰੂਪ ਵਿੱਚ ਸਤਿਗੁਰੂ ਜੀ ਸਵਈਆ ਪੌੜੀ ਦੇ ਰੂਪ ਵਿੱਚ ਉਚਾਰਨ ਕਰਕੇ ਮਹਾਰਾਜ ਕਿ ਸਮਾਂ ਐਸਾ ਆਵੇਗਾ ਜੋ ਰੱਬ ਦੇ ਪਿਆਰਿਆਂ ਦਾ ਰਾਜ ਹੋਵੇਗਾ ਵਾਹਿਗੁਰੂ ਜੀ ਦਾ ਰਾਜ ਹੋਵੇਗਾ ਉਹਦੀ ਦਸ਼ਾ ਕਿਸ ਤਰ੍ਹਾਂ ਦੀ ਹੋਵੇਗੀ ਲੋਕ ਕਿਵੇਂ ਰਹਿਣਗੇ ਰਾਜਿਆਂ ਦੀ ਹਾਲਤ ਕੀ ਹੋਵੇਗੀ ਇਹ ਸਾਰਾ ਸਵਈਏ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ ਕਲਗੀ ਵਾਲੇ ਪਿਤਾ
ਵਾਹਿਗੁਰੂ ਸਾਹਿਬ ਜੀ ਦਾਨਵ ਦੇਵ ਫਨਿੰਦਨ ਸਾਚਰ
ਸੱਚੇ ਪਾਤਸ਼ਾਹ ਕਹਿੰਦੇ ਆ ਦਾਨਵ ਦਾਨ ਹੁੰਦੇ ਦਾਇਤ ਦੇਵ ਦੇਵਤੇ ਫਨਿੰਦ ਸੱਪਾਂ ਦੇ ਰਾਜੇ ਆਦਿਕ ਤੇ ਨਸਾਚਰ ਰਾਕਸ਼ ਇਹ ਜਿੰਨੇ ਰਾਕਸ਼ ਦਾਇਤ ਦੇਵਤੇ ਸੱਪਾਂ ਦੇ ਰਾਜੇ ਇਹ ਜਿੰਨੇ ਵੀ ਨੇ ਇਹ ਸਾਰੇ ਦਾਨਵ ਦੇਵ ਫਨਿੰਦ ਨਸਾਚਰ ਇਹ ਸਾਰੇ ਦੇ ਸਾਰੇ ਹੀ
ਭੂਤ ਭਵਿੱਖ ਭਵਾਨ ਜਪਣਗੇ।
ਇਸੇ ਤਰ੍ਹਾਂ ਜਾਂ ਨਸਾਚਰਾਂ ਨੂੰ ਰਾਕਸ਼ ਕਹਿ ਕੇ ਡਾਕੂ ਵੀ ਕਿਹਾ ਜਾ ਸਕਦਾ, ਚੋਰ ਵੀ ਕਿਹਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰੇ ਭੂਤ ਭਵਿੱਖ ਤੇ ਵਰਤਮਾਨ ਕਾਲ ਵਿੱਚ ਸਤਨਾਮ ਦਾ ਜਾਪ ਕਰਨਗੇ। ਸਮਾਂ ਐਸਾ ਆਵੇਗਾ ਐਸੇ ਲੋਕ ਹੋਣਗੇ ਜਿਹੜੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ। ਅਸਕਰ ਉਮਰਾ ਭੋਗ ਕੇ ਤੇ ਚਲੇ ਜਾਣਾ, ਜਿਹੜੇ ਚਲੇ ਗਏ ਉਹ ਵੀ ਜਾਪ ਕਰਨਗੇ, ਜਿਹੜੇ ਹੋਣਗੇ ਉਹ ਵੀ ਕਰਨਗੇ। ਭੂਤ ਭਵਿੱਖ ਭਵਾਨ ਜਪਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ, ਉਹਨਾਂ ਤੋਂ ਮਗਰੋਂ ਵੀ ਜਿਹੜੇ ਹੋਣਗੇ ਉਹ ਸਤਨਾਮ ਵਾਹਿਗੁਰੂ ਦੇ ਨਾਮ ਦੇ ਅਭਿਆਸੀ ਹੋਣਗੇ, ਸਿਮਰਨ ਵਾਲੇ ਹੋਣਗੇ, ਭਜਨੀਕ ਹੋਣਗੇ, ਬੰਦਗੀਵਾਨ ਹੋਣਗੇ। ਐਸੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਵੇਗੀ।
ਜੀਵ ਜਿੱਤੇ ਜਲ ਮੈਂ ਥਲ ਮੈਂ,
ਮਹਾਰਾਜ ਕਹਿੰਦੇ ਜਿੰਨੇ ਜਲਾਂ ਵਿੱਚ ਥਲਾਂ ਵਿੱਚ ਔਰ ਜਲ ਤੇ ਥਲ ਦੇ ਵਿਚਕਾਰ ਆਕਾਸ਼ ਦੇ ਵਿੱਚ ਜੋ ਅਕਾਲ ਪੁਰਖ ਨੇ ਜੀਵ ਪੈਦਾ ਕੀਤੇ ਨੇ, ਜੀਵ ਜਿੱਤੇ ਜਲ ਮੈਂ ਥਲ ਮੈਂ, ਜਲਾਂ ਵਿੱਚ ਥਲਾਂ ਵਿੱਚ ਕਈ ਉਹ ਜੀਵ ਨੇ ਜਿਹੜੇ ਆਕਾਸ਼ ਵਿੱਚ ਹੀ ਆ, ਉੱਥੇ ਆਂਡੇ ਦਿੰਦੇ, ਉੱਥੇ ਬੱਚੇ ਨਿਕਲਦੇ ਆ, ਉੱਥੇ ਫਿਰ ਪੈਦਾ ਹੁੰਦੇ ਨੇ। ਜਲਾਂ ਵਿੱਚ ਵੀ ਆ, ਥਲਾਂ ਚ ਵੀ, ਇਹ ਜਿੰਨੇ ਸਾਰੇ ਜੀਵ ਜੰਤੂ ਹਨ।
ਪਲ ਹੀ ਪਲ ਮੈਂ ਸਭ ਥਾਪ ਥਪਾਂਗੇ।
ਇੱਕ ਪਲ ਦੇ ਵਿੱਚ, ਇੱਕ ਛਿਣ ਮਾਤਰ ਪਲ ਕਾਲ ਦੇ ਵਿੱਚ ਸਾਰੇ ਧਿਆਨ ਦੀ ਥਾਪਣਾ ਦੇ ਵਿੱਚ ਸਥਾਪਨ ਹੋ ਜਾਣਗੇ, ਥਾਪਣਗੇ, ਧਿਆਨ ਦੇ ਵਿੱਚ ਟਿਕਣਗੇ। ਧਿਆਨ ਦੀ ਐਸੀ ਅਵਸਥਾ ਉਹਨਾਂ ਸਾਰਿਆਂ ਦੀ ਬਣ ਜਾਵੇਗੀ, ਉਹ ਸਾਰੇ ਧਿਆਨੀ ਪੁਰਸ਼ ਹੋ ਜਾਣਗੇ। ਕਈ ਵਾਰੀ ਮਨਮੁੱਖ ਲੋਕ, ਮਨ ਦੀਆਂ ਗੱਲਾਂ ਕਰਨ ਵਾਲੇ ਇਹਨਾਂ ਦੇ ਸ਼ੰਕਾ ਕਰ ਲੈਂਦੇ, ਇਹ ਕਿਵੇਂ ਹੋ ਸਕਦਾ। ਕਰਤੇ ਪੁਰਖ ਦੀ ਮੌਜ ਹੋਵੇ, ਵਾਹਿਗੁਰੂ ਜੀ ਦੀ ਕਿਰਪਾ ਹੋਵੇ। ਕਿੰਨੇ ਲੋਕ, ਕਿੰਨੇ ਐਸੇ ਜਿਹਨਾਂ ਦਾ ਅਚਾਨਕ ਧਿਆਨ ਜੁੜ ਗਿਆ, ਮਨ ਜੁੜ ਗਿਆ, ਸਤਿਗੁਰਾਂ ਦੇ ਚਰਨਾਂ ਨਾਲ ਜੁੜ ਗਿਆ। ਇੱਕ ਨਹੀਂ, ਅਨੇਕਾਂ ਬੇਅੰਤ ਮਿਸਾਲਾਂ ਹੈ ਕਿ ਚੋਰ ਠੱਗ ਤੇ ਡਾਕੂ ਡਾਕੇ ਮਾਰਨ ਵਾਲੇ, ਚੋਰੀਆਂ ਕਰਨ ਵਾਲੇ ਬ੍ਰਹਮ ਗਿਆਨੀ ਹੋ ਸਕਦੇ ਨੇ। ਕੇਵਲ ਬ੍ਰਹਮ ਗਿਆਨੀ ਨਹੀਂ, ਇਸ ਤੋਂ ਵੀ ਅੱਗੇ ਸਤਿਗੁਰਾਂ ਨੇ ਕਹਿ ਦੇਣਾ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਇਸ ਤੋਂ ਵੱਡੀ ਪਦਵੀ ਕੀ ਹੋ ਸਕਦੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਚਨ ਨੇ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਇਹ ਗੁਰੂ ਕਾ ਸੀਨਾ ਗੁਰੂ ਕਾ ਹਿਰਦਾ ਹੈ। ਏਡੀ ਵੱਡੀ ਬਖਸ਼ੀ ਦੇ ਪਾਤਰ ਬਣਨਾ ਹੈ ਤਾਂ ਕੀਰਤੀ ਤੇ ਚੋਰੀ ਸੀ ਨਾ, ਮੱਝਾਂ ਹੀ ਕੱਟੀਆਂ ਸੀ। ਭਾਈ ਅਦਲੀ ਜੀ ਦੇ ਕੋਲ ਉੱਥੇ ਛੱਪੜ ਚ ਬਿਠਾ ਦਿੱਤੀਆਂ, ਅਰਦਾਸ ਕੀਤੀ, ਮੱਝਾਂ ਦਾ ਰੰਗ ਬਦਲ ਗਿਆ। ਭਾਈ ਅਦਲੀ ਜੀ ਨਾਲ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਏ। ਸਤਿਗੁਰਾਂ ਮਿਹਰ ਕੀਤੀ, ਦਇਆ ਕੀਤੀ ਸੱਚੇ ਪਾਤਸ਼ਾਹ ਜੀ ਨੇ, ਐਸਾ ਨਾਮ ਦਾ ਰੰਗ ਲੱਗਾ ਕਿ ਮੁਖੀ ਸਿੱਖਾਂ ਦੇ ਵਿੱਚੋਂ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਹੋਈ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ, ਦੂਸਰੇ ਭਾਈ ਗੁਰਦਾਸ ਜੀ ਤੇ ਤੀਸਰੇ ਬਾਬਾ ਵਿਧੀ ਚੰਦ ਜੀ ਦੀ ਸੇਵਾ ਨਿਭਾਉਂਦੇ ਰਹੇ। ਏਡਾ ਵੱਡਾ ਮਾਨ ਸਤਿਕਾਰ, ਏਡੀ ਵੱਡੀ ਪਦਵੀ, ਏਡੀ ਵੱਡੀ ਬਖਸ਼ਿਸ਼। ਸਤਿਗੁਰੂ ਜੀ ਕਹਿੰਦੇ ਪਲ ਹੀ ਪਲ ਮੇਰੇ ਸਭ ਥਾਪਤ ਪੈਂਦੇ, ਇੱਕ ਪਲ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਜਿਹੜੇ ਐਸੇ ਧਿਆਨ ਦੇ ਵਿੱਚ ਸਾਰਿਆਂ ਦੇ ਸਥਾਪਨ ਕਰ ਦੇਣਗੇ, ਅਕਾਲ ਪੁਰਖ ਦਾ ਧਿਆਨ ਧਾਰਨਗੇ ਸਾਰੇ ਹੀ।
ਮਨ ਪਰ ਤਾਪਨ ਬਾਟ ਜੈਤ ਧੁਨ,
ਮਹਾਰਾਜ ਕਹਿੰਦੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੁਨ ਪਰ ਤਾਪਨ ਬਾਟ ਜੈਤ ਧੁਨ, ਰਾਜੇ ਵੀ ਅਜਿਹੇ ਧਰਮੀ ਹੋਣਗੇ, ਐਸੇ ਧਰਮੀ ਪੁਰਸ਼ ਰਾਜੇ ਹੋਣਗੇ ਜਿਹੜੇ ਪੁੰਨ ਕਰਿਆ ਕਰਨਗੇ, ਉਹਨਾਂ ਦੇ ਪ੍ਰਤਾਪ ਦਾ ਸਦਕਾ ਉਹਨਾਂ ਰਾਜਿਆਂ ਦੀ ਜੈ ਧੁਨ, ਜੈ ਜੈਕਾਰ ਵਾਲੀ ਧੁਨੀ ਹੋਵੇਗੀ, ਜੈ ਜੈਕਾਰ ਹੋਵੇਗੀ। ਹੁਣ ਤੇ ਪੁੰਨਾਂ ਦੇ ਪ੍ਰਤਾਪ ਤੋਂ ਲੁੱਟ ਸੁੱਟ ਵਾਲਿਆਂ ਦੀ ਜੈ ਜੈਕਾਰ ਆ ਨਾ, ਜਿੰਨੀ ਕੋਈ ਲੁੱਟ ਸੁੱਟ ਜ਼ਿਆਦਾ ਕਰਦਾ, ਜ਼ੁਲਮ ਜ਼ਿਆਦਾ ਕਰਦਾ, ਉਹਦੀ ਜੈ ਜੈਕਾਰ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਰਾਜੇ ਧਰਮੀ ਹੋਣਗੇ, ਧਰਮ ਦਾ ਰਾਜ ਕਰਨਗੇ, ਨਿਆਂ ਕਰਨਗੇ, ਉਹ ਐਸੇ ਰਾਜਿਆਂ ਦੀ ਜੈ ਜੈਕਾਰ ਹੋਵੇਗੀ। ਜੈ ਜੈਕਾਰ ਦੀਆਂ ਧੁਨੀਆਂ ਉਹਨਾਂ ਦੇ ਪੁੰਨ ਪ੍ਰਤਾਪਨ ਬਾੜ ਜਾਏ ਤਾਂ ਉਹਨਾਂ ਦੀਆਂ ਜੈ ਜੈਕਾਰ ਦੀਆਂ ਧੁਨੀਆਂ ਵੱਧਦੀਆਂ ਜਾਣਗੀਆਂ, ਐਸੀ ਬਖਸ਼ਿਸ਼ ਹੋਵੇਗੀ।
ਪਾਪਨ ਕੇ ਬਹੁਤ ਪੁੰਜ ਖਬਰੇ
ਪਾਪਾਂ ਦੇ ਬਹੁਤੇ ਪੁੰਜ ਜਿਹੜੇ ਨੇ ਢੇਰ ਨਾਸ ਹੋ ਜਾਣਗੇ ਪਾਪਨ ਕੇ ਬਹੁਤ ਪੁੰਜ ਖਬਰੇ ਪਾਪਾਂ ਦੇ ਪੁੰਜ ਸਮਦਾ ਢੇਰ ਇਕੱਠ ਜਿਹੜੇ ਨੇ ਇਹ ਨਾਸ ਹੋ ਜਾਣਗੇ
ਸਾਧ ਸਰੂਪ ਮਨ ਭਰੇ ਜਗ
ਸੱਚੇ ਪਾਤਸ਼ਾਹ ਕਹਿੰਦੇ ਫਿਰ ਸਾਧੂ ਜਨ ਹੁਣ ਤਾਂ ਸਾਧੂਆਂ ਵਾਸਤੇ ਮੁਸ਼ਕਲ ਆ ਨਾ ਬਹੁਤ ਮੁਸ਼ਕਲ ਖਾਸ ਕਰਕੇ ਸਿੱਖਾਂ ਦੇ ਸੰਤਾਂ ਵਾਸਤੇ ਆਪਣਿਆਂ ਨਾਲ ਵੀ ਇਹਨਾਂ ਦੀਆਂ ਵੀ ਤਰਕਾਂ ਕਤਰਕਾਂ ਸਹਿਣਗੀਆਂ ਤੇ ਬਾਹਰ ਜਿਹੜੇ ਸਿੱਖੀ ਤੇ ਹਮਲਾ ਕਰਦੇ ਆ ਉਹਨਾਂ ਨਾਲ ਵੀ ਮੋਰਚਾ ਲਾਉਣ ਉਦੋਂ ਕਿੱਧਰ ਸੰਤਾਂ ਦੇ ਇਕੱਠੇ ਹੋ ਨਾ ਵੀ ਕਹਿਣ ਤਾਂ ਵੀ ਹੋ ਜਾਂਦੇ ਸੀ ਨਹੀਂ ਹੋਣਾ ਹੀ ਆ ਸਾਰਿਆਂ ਤੇ ਜਦੋਂ ਫਿਰ ਉਸ ਪਾਸੇ ਮਾੜਾ ਜਿਹਾ ਸਾਹ ਸੁੱਖਾ ਹੁੰਦਾ ਹੈ ਫਿਰ ਸਾਡਾ ਆਪਣਾ ਲਾਣਾ ਜਿਹੜਾ ਭਾਈਚਾਰਾ ਇਹ ਡਾਂਗਾਂ ਕੱਢ ਲੈਂਦੇ ਨੇ ਐਸੀ ਹਾਲਤ ਐਸੀ ਦਸ਼ਾ ਪਰ ਕਲਗੀ ਵਾਲੇ ਪਿਤਾ ਕਹਿੰਦੇ ਪਰ ਇਸ ਗੱਲ ਤੋਂ ਵੀ ਨਿਰਭੈ ਹੋ ਕੇ ਗੁਰਸਿੱਖੀ ਜੀਵਨ ਵਿੱਚ ਰਹਿਣਾ ਚਾਹੀਦਾ ਹੈ ਜੇ ਐਸੇ ਲੋਕ ਵੀ ਨਾ ਹੋਣ ਫਿਰ ਖਾਲਸਾ ਸੁਚੇਤ ਨਹੀਂ ਹੁੰਦਾ ਹੈ ਤੇ ਮਾੜੀ ਗੱਲ ਗੁਰੂ ਘਰ ਤੇ ਗੁਰੂ ਕੀ ਮਰਿਆਦਾ ਤੇ ਹਮਲਾ ਕਰਨਾ ਪਰ ਜੇ ਐਸੇ ਲੋਕ ਨਾ ਹੋਣ ਤੇ ਖਾਲਸਾ ਵੀ ਸੁਚੇਤ ਨਹੀਂ ਹੁੰਦਾ ਸਰਸੇ ਵਾਲੇ ਨੇ ਜੋ ਕੁਝ ਕੀਤਾ ਗੁਰੂ ਸਾਹਿਬ ਦੀ ਬਰਾਬਰੀ ਕਿੰਨਾ ਪਖੰਡ ਕਿੰਨਾ ਕੁਝ ਕਿੰਨਾ ਘਟਿਆ ਜੀਵਨ ਪਰ ਉਹ ਚੀਜ਼ ਨੇ ਸਮੁੱਚੀ ਕੌਮ ਨੂੰ ਇੱਕ ਲਾਮਬੰਦ ਕਰ ਦਿੱਤਾ ਇੱਕ ਲਾਈਨ ਵਿੱਚ ਲਿਆ ਕੇ ਖਿਲਾ ਦਿੱਤਾ ਕੌਮ ਫਿਰ ਉਸੇ ਤਰ੍ਹਾਂ ਜਾਗਰਤ ਹੋ ਗਈ ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਜਾਗਰਤ ਕੀਤਾ ਸੀ ਉਸ ਤਰ੍ਹਾਂ ਫਿਰ ਕੌਮ ਜਾਗਰਤੀ ਆ ਗਈ ਤੇ ਸਾਨੂੰ ਸੁਚੇਤ ਹੋ ਕੇ ਆਪਣੇ ਫਰਜ਼ਾਂ ਨੂੰ ਨਿਭਾਉਂਦਿਆਂ ਸਿੱਖੀ ਵਾਸਤੇ ਕੁਝ ਖਿਆਲ ਹੋਣਾ ਚਾਹੀਦਾ ਇੱਥੋਂ ਤੱਕ ਜਿਨ੍ਹਾਂ ਨਾਮ ਦੇ ਸਿੰਘਾਂ ਦੇ ਚਿਹਰਿਆਂ ਤੇ ਦਾੜੀ ਨਹੀਂ ਸਿਰਾਂ ਤੇ ਕੇਸ ਨਹੀਂ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਗੁੱਸਾ ਆ ਗਿਆ ਉਹ ਵੀ ਗੁੱਸੇ ਵਿੱਚ ਨਾਲ ਬਰਾਬਰ ਤੇ ਸੜਕਾਂ ਤੇ ਬੈਠ ਕੇ ਨਾਲ ਉਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਉਹਨਾਂ ਦੀ ਰਸਨਾ ਤੋਂ ਨਿਕਲੇ ਲਫ਼ਜ਼ ਸੁਣੇ ਗਏ ਵੀ ਜੋ ਵੇਖੀ ਜਾਵੇ ਕਲਗੀ ਵਾਲੇ ਪਾਤਸ਼ਾਹ ਦੀ ਬਰਾਬਰੀ ਕਰਨ ਵਾਲਾ ਕਲਗੀ ਵਾਲੇ ਦੇ ਬਾਰੇ ਕੋਈ ਵਚਨ ਕਰਨ ਵਾਲਾ ਜਿਹੜਾ ਐਸਾ ਬੰਦਾ ਨਹੀਂ ਬਖਸ਼ਿਆ ਜਾਣਾ ਚਾਹੀਦਾ ਉਹਨਾਂ ਦੇ ਮਨਾਂ ਵਿੱਚ ਇਹ ਗੱਲ ਆਉਣੀ ਇਹ ਵੀ ਸਤਿਗੁਰਾਂ ਦੀ ਮੌਜ ਹੈ ਬਖਸ਼ਿਸ਼ ਤੇ ਅੱਗੇ ਸਤਿਗੁਰਾਂ ਕਰਨੀ ਆ ਮਿਹਰ ਕਰਕੇ ਫਿਰ ਸਿੱਖੀ ਵੀ ਬਖਸ਼ਿਸ਼ ਕਰਨਗੇ ਤਾਂ ਸਤਿਗੁਰੂ ਸਾਹਿਬ ਕਹਿੰਦੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਜਿੰਨੇ ਵੀ ਸਾਧ ਸ੍ਰੇਸ਼ਟ ਪੁਰਸ਼ ਜਿਹੜੇ ਕਰਨੇ ਵਾਲੇ ਨੇ ਸਾਧ ਮਹਾਤਮਾ ਹੋਣਗੇ ਉਹ ਸਾਰੇ ਪ੍ਰਸੰਨ ਹੋ ਕੇ ਵਿਚਰਨਗੇ ਬੜੇ ਪ੍ਰਸੰਨਤਾ ਦੇ ਸਹਿਤ ਖੁਸ਼ੀ ਦੇ ਸਹਿਤ ਸੰਸਾਰ ਤੇ ਵਿਚਰਨਗੇ ਸਾਧੂ ਜਨ ਉਹਨਾਂ ਦਾ ਪ੍ਰਤਾਪ ਵੇਖ ਵੇਖ ਕੇ ਨਾ ਅਵਲੋਕ ਹੁੰਦਾ ਵੇਖਣਾ ਉਹਨਾਂ ਦਾ ਤੇਜ ਪ੍ਰਤਾਪ ਵੇਖ ਵੇਖ ਕੇ ਧਰਮ ਦੇ ਦੁੱਖ ਹੀ ਜਿਹੜੇ ਆ ਸੱਤਰ ਸਵੇ ਅਵਲੋਕ ਚ ਪੈਗੇ ਉਹ ਇਸ ਤਰ੍ਹਾਂ ਵੇਖ ਵੇਖ ਕੇ ਚਪੇਗੇ ਚਿੜਨਗੇ ਉਹਨਾਂ ਵੱਲ ਵੇਖ ਕੇ ਅੰਦਰੋਂ ਅੰਦਰੀ ਸੜਨਗੇ ਜਿਹੜੇ ਧਰਮ ਦੇ ਦੁਖੀ ਲੋਕ ਨੇ ਐਸਾ ਸਮਾਂ ਐਸੀ ਹਾਲਤ ਹੋਵੇਗੀ
ਮਾਨਵ ਅੰਦਰ ਗਜਿੰਦ ਨਰਾਤਪ
ਸੱਚੇ ਪਾਤਸ਼ਾਹ ਇਸ ਅਗਲੇ ਸੁਰੀਏ ਦੇ ਵਿੱਚ ਪ੍ਰਭੂ ਦੀ ਚਰਨ ਛੂ ਨਾ ਪ੍ਰਾਪਤ ਕਰਨ ਵਾਲਿਆਂ ਦਾ ਹਸ਼ਰ ਕਰ ਬਿਆਨ ਕਰਦੇ ਉਹਨਾਂ ਦਾ ਹਸ਼ਰ ਕੀ ਹੋਵੇਗਾ ਜਿਹੜੇ ਪਰਮੇਸ਼ਰ ਦੀ ਚਰਨ ਛੋ ਪਾਪ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਉਹਨਾਂ ਦੀ ਹਾਲਤ ਕੀ ਆ ਮਾਨਵ ਇੰਦਰ ਗਜਿੰਦਰ ਨਰਾਤਪ ਜਿਹੜੇ ਐਸੇ ਮਨੁੱਖ ਇੰਦਰ ਰਾਜੇ ਗਜਿੰਦਰ ਹਾਥੀ ਰੋ ਸਵਾਰੀ ਕਰਨ ਵਾਲੇ ਨਰਾਤਪ ਰਾਜੇ ਆਦਿਕ
ਅੰਤਰ ਲੋਕੋ ਰਾਜ ਕਰਾਂਗੇ
ਇਹ ਕਹਿੰਦੇ ਆ ਕਿ ਅਸੀਂ ਤਿੰਨਾਂ ਲੋਕਾਂ ਵਿੱਚ ਰਾਜ ਕਰਾਂਗੇ ਸਾਡੇ ਵਰਗਾ ਕੋਈ ਨਹੀਂ ਤਿੰਨੇ ਲੋਕ ਸਾਡੀ ਕਮਾਂਡ ਹੇਠ ਨੇ ਇਹ ਸਾਰੇ ਜਿੰਨੇ ਰਾਜੇ ਨੇ ਇਸ ਧਰਤੀ ਦੇ ਮਾਤ ਲੋਕ ਦੇ ਆਕਾਸ਼ ਲੋਕ ਦੇ ਤਿੰਨਾਂ ਲੋਕਾਂ ਦੇ ਜਿੰਨੇ ਨੇ ਨੌਖ ਵਰਗੇ ਰਾਜੇ ਆਦਿਕ ਰਾਵਣ ਵਰਗੇ ਇਹ ਸਾਰੇ ਜਿੰਨੇ ਰਾਜੇ ਹੋ ਚੁੱਕੇ ਹਨ ਵੱਡੇ ਵੱਡੇ ਹਾਥੀਆਂ ਦੇ ਸਵਾਰੀ ਕਰਨ ਵਾਲੇ ਵੱਡੇ ਵੱਡੇ ਰਾਜੇ ਛਤਰਪਤੀ ਰਾਜੇ ਹੋਏ ਹਨ ਜਿੰਨੇ
ਕੋਟ ਇਸ਼ਨਾਨ ਗਜਾਦ ਕਦਾਨ
ਸੱਚੇ ਪਾਤਸ਼ਾਹ ਕਹਿੰਦੇ ਕੋਟ ਇਸ਼ਨਾਨ ਗਜਾਦ ਕਦਾਨ ਜਿਹੜੇ ਰਾਜੇ ਧਰਮੀ ਵੀ ਸਰਵਾਉਂਦੇ ਸਨ ਬਾਹਰੋਂ ਧਰਮੀ ਅੰਦਰੋਂ ਤੇ ਧਰਮੀ ਨਹੀਂ ਸਨ ਬਾਹਰੋਂ ਧਰਮੀ ਵੀ ਸਰਵਾਉਂਦੇ ਸਨ ਤੋ ਐਸੇ ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰਦੇ ਸਨ ਕੋਟ ਇਸ਼ਨਾਨ ਗਜਾਦ ਕਦਾਨ ਹਾਥੀ ਘੋੜਿਆਂ ਦਾ ਦਾਨ ਵੀ ਕਰਨ ਵਾਲੇ
ਅਨੇਕ ਸੁਪਰ ਸਾਜ ਭਰੇਗੇ
ਅਨੇਕਾਂ ਰਾਜ ਘਰਾਣਿਆਂ ਦੇ ਰਾਜ ਘਰਾਣਿਆਂ ਦੀਆਂ ਲੜਕੀਆਂ ਦੇ ਪੁਰਾਣਾ ਸਮਾਂ ਸੀ ਸੁਪਰ ਦਾ ਤਰੀਕਾ ਹੁੰਦਾ ਸੀ ਹਿੰਦੂ ਮਤ ਵਿੱਚ ਵਿਆਹ ਦਾ ਲੜਕੀ ਨੇ ਜਵਾਨ ਹੋਣਾ ਅਮੀਰ ਘਰਾਣਿਆਂ ਵਿੱਚ ਉਹਨਾਂ ਦੀ ਇਹ ਪਰੰਪਰਾ ਸੀ। ਗਰੀਬਾਂ ਤੇ ਵਿਚਾਰਿਆਂ ਨੇ ਕੀ ਕਰਨਾ ਸੀ। ਅਮੀਰ ਘਰਾਣਿਆਂ ਵਿੱਚ ਲੜਕੀ ਜਦੋਂ ਜਵਾਨ ਹੋ ਗਈ, ਵਿਆਹ ਦੇ ਲਾਇਕ ਹੋ ਗਏ, ਉਸ ਵਕਤ ਅਮੀਰ ਘਰਾਣਿਆਂ ਨੂੰ ਨੇੜੇ ਤੇੜੇ ਦੇ ਸਾਰੇ ਰਾਜਿਆਂ ਦੇ ਰਾਜਕੁਮਾਰਾਂ ਨੂੰ ਸੱਦੇ ਦਿੱਤੇ ਜਾਂਦੇ ਸਨ, ਰਾਜਿਆਂ ਨੂੰ ਸੱਦੇ ਦਿੱਤੇ ਜਾਂਦੇ ਸਨ। ਸਾਰਿਆਂ ਨੇ ਆਉਣਾ ਫੱਬ ਰੱਬ ਨੇ ਪੂਰੀ ਸ਼ਾਨੋ ਸ਼ੌਕਤ ਨਾਲ ਜੋ ਪ੍ਰਬੰਧ ਹੁੰਦਾ ਸੀ ਬੈਠਣ ਦਾ ਉਹਨਾਂ ਬੈਠ ਜਾਣਾ। ਲੜਕੀ ਨੇ ਆਪਣੇ ਹੱਥ 'ਚ ਜੈ ਮਾਲਾ ਲੈ ਕੇ ਅਤੇ ਜਾ ਕੇ ਜਿਹਨੂੰ ਪਸੰਦ ਕਰਨਾ ਕਿ ਆਹ ਲੜਕਾ ਜਿਹੜਾ ਹੈ ਜਾਂ ਰਾਜਾ ਇਹ ਵਰ ਮੈਂ ਚਾਹੁੰਦੀ, ਉਹਦੇ ਗਲਤ ਜੈ ਮਾਲਾ ਪਾ ਦੇਣੀ, ਉਹਦੇ ਨਾਲ ਵਿਆਹ ਹੋ ਜਾਣਾ। ਜਾਂ ਫਿਰ ਕੋਈ ਤਰੀਕਾ ਐਸਾ ਰੱਖਿਆ ਜਾਂਦਾ ਸੀ, ਕੋਈ ਸ਼ਰਤ ਰੱਖੀ ਜਾਂਦੀ ਸੀ, ਜਿਵੇਂ ਸੀਤਾ ਜੀ ਨੂੰ ਵਿਆਹਣ ਵਾਸਤੇ ਰਾਮ ਚੰਦਰ ਭਗਵਾਨ ਜੀ ਵਾਸਤੇ ਤਰਖ ਦੀ ਸ਼ਰਤ ਰੱਖੀ ਗਈ। ਦਰੋਪਦੀ ਦਾ ਵਿਆਹ ਕਰਾਉਣ ਵਾਸਤੇ ਜਿਸ ਤਰ੍ਹਾਂ ਅਰਜਨ ਪਾਣੋ ਨੇ ਉੱਪਰ ਮੱਛੀ ਟੰਗੀ ਆ, ਥੱਲੇ ਤੇਲ ਦਾ ਕੜਾਇਆ ਹੈ, ਕੜਾਏ ਵਿੱਚ ਥੱਲੇ ਨੂੰ ਵੇਖ ਕੇ ਤੀਰ ਉੱਪਰ ਨੂੰ ਕਰਕੇ ਤੀਰ ਮਾਰਨਾ ਸੀ, ਮਾਰਨਾ ਵੀ ਮੱਛੀ ਦੀ ਅੱਖ ਵਿੱਚ ਸੀ ਤੀਰ। ਉੱਪਰ ਤਾਂ ਮੱਛੀ ਟੰਗੀ ਹੈ, ਥੱਲੇ ਤੇਲ ਦਾ ਕੜਾਇਆ ਹੈ, ਕੜਾਏ 'ਚ ਪਰਛਾਵਾਂ ਪੈਂਦਾ ਹੈ, ਪਰਛਾਵੇਂ ਵੱਲ ਥੱਲੇ ਨੂੰ ਵੇਖਣਾ, ਤੀਰ ਉੱਪਰ ਨੂੰ ਚਲਾਉਣਾ, ਤੀਰ ਜਾ ਕੇ ਜੇ ਮੱਛੀ ਨੂੰ ਜਿਹੜਾ ਮਾਰੇਗਾ ਉਹਦੇ ਨਾਲ ਰਾਜੇ ਦਰੋਪਦੀ ਦੀ ਪੁੱਤਰੀ ਦਰੋਪਦੀ ਦਾ ਵਿਆਹ ਹੋਵੇਗਾ। ਇਸੇ ਤਰ੍ਹਾਂ ਅਰਜਨ ਪਾਂਡੂ ਨੇ ਕੀਤਾ, ਤੇਲ ਦੇ ਕੜਾਏ ਵੱਲ ਥੱਲੇ ਵੇਖ ਕੇ ਹੋਰ ਸਾਰੇ ਬੜੇ ਯਤਨ ਕੀਤੇ, ਕਿਸੇ ਤੋਂ ਨਾ ਹੋਇਆ। ਅਰਜਨ ਪਾਂਡੂ ਦਾ ਤੀਰ ਜਾ ਕੇ ਮੱਛੀ ਦੀ ਅੱਖ ਵਿੱਚ ਵੱਜਿਆ, ਦਰੋਪਦੀ ਨੂੰ ਵਿਆਹ ਕੇ ਘਰ ਲਿਆਉਣਾ ਕੀਤਾ। ਇਹ ਪੁਰਾਣਾ ਸਮਾਂ ਸੀ, ਸੋਮਵਾਰਾਂ ਦਾ ਇਹ ਤਰੀਕੇ ਸਨ। ਅਨੇਕ ਸੋਮਵਾਰ ਰਾਜ ਭਰਾਂਗੇ ਸਾਜ ਭਰਾਂਗੇ, ਅਨੇਕਾਂ ਸੋਮਵਾਰਾਂ ਦੇ ਵਿੱਚ ਜਾ ਕੇ ਲੜਕੀਆਂ ਨਾਲ ਵਿਆਹ ਕਰਾ ਕੇ ਕੰਨਿਆਂ ਨੂੰ ਵਰਤੇ ਸਨ ਜਿੰਨੇ ਵੀ ਰਾਜੇ।
ਰਾਮ ਮਹੇਸ਼ਰ ਵਿਸ਼ਨ ਸਤੀ ਪਤ
ਪਾਤਸ਼ਾਹ ਕਹਿੰਦੇ ਨੇ ਬ੍ਰਹਮਾ ਮਹੇਸ਼ਰ ਸ਼ਿਵ ਜੀ ਵਿਸ਼ਨੂੰ ਮਹਾਰਾਜ ਸੱਚੀ ਪਤ ਤੇ ਸੱਚੀ ਇੰਦਰ ਦੀ ਘਰਵਾਲੀ, ਇੰਦਰ ਦੀ ਰਾਣੀ ਨਾ ਸੱਚੀ, ਸੱਚੀ ਪਤ ਹੋ ਗਿਆ ਇੰਦਰ, ਸੱਚੀ ਦਾ ਘਰਵਾਲਾ ਉਹਦਾ ਪਤੀ ਦਾ ਹਸਬੈਂਡ ਉਹ ਹੋ ਗਿਆ ਇੰਦਰ ਦੇਵਤਾ। ਇਹ ਵੱਡੇ ਵੱਡੇ ਜਿੰਨ ਨੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ
ਅੰਤ ਫਸੇ ਜਮ ਫਾਸ ਪਰੇਂਗੇ,
ਇਹਨਾਂ ਨੂੰ ਦੇਵ ਅਵਸਥਾ ਦੇ ਵਿੱਚ ਵੀ ਛੁਟਕਾਰਾ ਨਹੀਂ, ਅੰਤ ਨੂੰ ਜਮਾਂ ਦੀ ਫਾਈ ਵਿੱਚ ਪਏ ਨੇ, ਜਿਹੜੇ ਹੁਣ ਨੇ ਪੈ ਰਹੇ ਨੇ, ਜਿਹੜੇ ਆਉਣ ਵਾਲੇ ਸਮੇਂ 'ਚ ਹੋਣਗੇ ਪੈਣਗੇ। ਇੱਕ ਵਾਰੀ ਰਾਮ ਚੰਦਰ ਭਗਵਾਨ ਤੇ ਵਿਸ਼ਿਸ਼ਟ ਜੀ ਬੈਠੇ ਨੇ, ਉਹਨਾਂ ਦੇ ਗੁਰੂ, ਇੱਕ ਕੀੜਾ ਉਹਦਾ ਲੱਕ ਟੁੱਟਾ ਰਿੜਦਾ ਹੁੰਦਾ, ਅੱਗੇ ਆ ਕੇ ਕੰਧਰਾ ਚੜ੍ਹਨਾ ਸ਼ੁਰੂ ਕੀਤਾ, ਵੇਖ ਕੇ ਰਾਮ ਜੀ ਨੇ ਹੱਸਣਾ ਸ਼ੁਰੂ ਕੀਤਾ। ਵਿਸ਼ਿਸ਼ਟ ਜੀ ਕਹਿਣ ਲੱਗੇ, ਰਾਮ ਜੀ ਤੁਸੀਂ ਰਾਜੇ ਜੇ ਤੇ ਅਵਤਾਰ ਜੇ, ਸਭਾ ਦੇ ਵਿੱਚ ਇਸ ਤਰ੍ਹਾਂ ਹੱਸਣਾ ਤੁਹਾਡੇ ਵਾਸਤੇ ਯੋਗ ਨਹੀਂ, ਸਿਆਣੇ ਮਨੁੱਖ ਗੈਰ ਗੰਭੀਰ ਹੁੰਦੇ ਨੇ, ਆਹ ਵੇਖੀਏ ਜੇ ਬਚਨ ਕਰਦਿਆਂ ਵੀ ਉਸ ਤਰ੍ਹਾਂ ਬੈਠਿਆ, ਸਿਆਣਾ ਮਨੁੱਖ ਬਹੁਤਾ ਹੱਸੀ ਜਾਵੇ ਤੇ ਸਿਆਣੇ ਬੰਦੇ ਕਹਿ ਦਿੰਦੇ ਨੇ ਇਹ ਤੇ ਬੜਾ ਸਿਆਣਾ, ਇਹਦਾ ਨਾਮ ਬੜਾ, ਐਵੇਂ ਹੱਸੀ ਜਾਂਦਾ, ਇਹ ਕੋਈ ਚੰਗੀ ਗੱਲ ਥੋੜ੍ਹੀ ਹੈ। ਤੁਹਾਡੇ ਵਾਸਤੇ ਸਭਾ ਵਿੱਚ ਬੈਠਿਆ ਹੱਸਣਾ ਠੀਕ ਨਹੀਂ, ਤੁਸੀਂ ਦੱਸੋ ਕਿਹੜੀ ਗੱਲ ਹੱਸੇ। ਭਗਵਾਨ ਜੀ ਕਹਿਣ ਲੱਗੇ, ਮੈਂ ਇਸ ਕੀੜੇ ਵੱਲ ਵੇਖ ਕੇ ਹੱਸਿਆ, ਇਹ ਕੀੜਾ 14 ਵਾਰੀ ਇੰਦਰਪੁਰੀ ਦਾ ਰਾਜ ਕਰ ਚੁੱਕਾ ਹੈ, ਹੁਣ ਫਿਰ ਇਹਦੇ ਅੰਦਰੋਂ ਲਾਲਸਾ ਨਹੀਂ ਗਈ ਤੇ ਫਿਰ ਇੰਦਰਪੁਰੀ ਦਾ ਰਾਜ ਚਾਹੁੰਦਾ ਹੈ। ਸਤਿਗੁਰੂ ਜੀ ਕਹਿੰਦੇ, ਐਸੇ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇੰਦਰ ਆਦਿਕ ਇਹ ਸਾਰੇ ਅੰਤ ਫਸੇ ਜਾਂ ਫਾਸ ਰਹਿਗੇ, ਅੰਤ ਨੂੰ ਫਸੇ ਤੇ ਜਮਾਂ ਦੀ ਫਾਹੀ ਇਹਨਾਂ ਸਾਰਿਆਂ ਨੂੰ ਪਵੇਗੀ।
ਸ੍ਰੀ ਪਤ ਕੇ ਪ੍ਰਸ ਹੈ ਪੱਗ,
ਮਹਾਰਾਜ ਕਹਿੰਦੇ ਜੇ ਇੱਥੇ ਔਰਤੇ ਜਿਹੜੇ ਨਾਲ ਜਿਹੜੇ ਮਨੁੱਖ, ਜੇ ਨਾਲ ਸ੍ਰੀ ਪਤ ਕੇ ਪ੍ਰਸ ਹੈ ਪੱਗ, ਜਿਹੜੇ ਮਨੁੱਖ ਸ੍ਰੀ ਪਤ ਸੋਭਾ ਦੇ ਬਾਲਕ ਵਾਹਿਗੁਰੂ ਜੀ ਪਰਮੇਸ਼ਰ ਕਰਤਾ ਪੁਰਖ ਨਿਰੰਕਾਰ ਅਕਾਲ ਪੁਰਖ ਉਸ ਰੂਪ ਜਿਹੜਾ ਪਰਮੇਸ਼ਰ ਦਾ ਵਾਹਿਗੁਰੂ ਜੀ ਉਹਦੇ ਚਰਨਾਂ ਦੇ ਜੇ ਨਾਲ ਸ੍ਰੀ ਪਤ ਕੇ ਪ੍ਰਸ ਹੈ ਪੱਗ, ਉਹਨਾਂ ਦੇ ਉਪਦੇਸ਼ ਰੂਪੀ ਚਰਨਾਂ ਨੂੰ ਹਿਰਦੇ 'ਚ ਵਸਾ ਲੈਣਗੇ, ਜਿਹੜੇ ਧਾਰਨ ਕਰ ਲੈਣਗੇ ਜੇ ਨਾਲ ਸ੍ਰੀ ਪਤ ਕੇ ਪ੍ਰਸ ਹੈ ਪੱਗ, ਉਹਨਾਂ ਨੂੰ ਪਰਸਨਾ ਕਰਨਗੇ, ਜਿਹਦਾ ਚਰਨ ਪਰਸਨੇ ਭਾਵ ਜਿਹੜੇ ਸਵਾਸ ਸਵਾਸ ਯਾਦ ਕਰਨਗੇ ਹਿਰਦੇ 'ਚ ਵਸਾਉਣਗੇ ਵਾਹਿਗੁਰੂ ਜੀ ਦੇ ਨਾਮ ਨੂੰ।
ਤੇ ਨਰ ਫਿਰ ਨਾ ਦੇ ਤਰੇਂਗੇ,
ਉਹ ਨਰ ਮਨੁੱਖ ਫਿਰ ਮੁੜ ਕੇ ਮਨੁੱਖੀ ਜਾਮੇ 'ਚ ਨਹੀਂ ਆਉਣਗੇ, ਦੁਬਾਰਾ ਜਨਮ ਨਹੀਂ ਧਾਰ ਕੇ ਆਉਣਗੇ, ਉਹਨਾਂ ਦਾ ਜਨਮ ਨਹੀਂ ਹੋਵੇਗਾ। ਜੇ ਆਏ ਵੀ ਜਿਵੇਂ ਕਬੀਰ ਸਾਹਿਬ ਕਹਿੰਦੇ, ਬਹੁਰ ਹਮ ਕਾਹੇ ਆਵੇਂਗੇ, ਆਉਣ ਜਾਣ ਹੁਕਮ ਤੇ ਸਹੀ ਕਾ ਹੁਕਮੇ ਬੁੱਝ ਸਮਾਵੇਂਗੇ, ਇਹ ਤੇ ਉਸ ਪਰਮੇਸ਼ਰ ਦਾ ਹੁਕਮ, ਉਹਦੇ ਹੁਕਮ ਨੂੰ ਬੁੱਝ ਗਏ ਫਿਰ ਉਹਦੇ ਹੁਕਮ ਵਿੱਚ ਹੀ ਸਮਾ ਜਾਣਾ। ਐਸੀ ਅਵਸਥਾ ਉਹਨਾਂ ਗੁਰੂ ਕੇ ਪਿਆਰਿਆਂ ਦੇ ਹੁੰਦੇ ਆ। ਸੱਚੇ ਪਾਤਸ਼ਾਹ ਕਹਿੰਦੇ, ਜਿਹਨੇ ਵਾਹਿਗੁਰੂ ਜੀ ਦਾ ਨਾਮ ਨੂੰ ਹਿਰਦੇ 'ਚ ਵਸਾਉਣਾ ਕੀਤਾ, ਫਿਰ ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੇ।
ਭਇਓ ਜੋ ਦੋ ਲੋਚਨ ਮੋਦਕ
ਸੱਚੇ ਪਾਤਸ਼ਾਹ ਕੇ ਸਾਧਨਾ ਦੀ ਨਿਸਫਲਤਾ ਦੱਸਦੇ ਨੇ। ਜੇ ਨਾਮ ਨੀ ਜਪਦੇ ਕੇਵਲ ਸਾਧਨਾ ਜਲ ਧਾਰੇ ਧੂਣੀਆਂ ਤੌਲੀਆਂ ਅੱਖਾਂ ਨੇਤਰ ਬੰਦ ਕਰਕੇ ਬੈਠੇ ਰਹਿਣਾ, ਮਾਲਾ ਹੱਥ ਛੱਡ ਕੇ ਜੇ ਕੋਈ ਚਾਰ ਬੰਦੇ ਵਿਹਦੇ ਤੇ ਮਾਲਾ ਜ਼ਿਆਦਾ ਫਿਰਨੀ, ਇਕੱਲੇ ਹੋਣਾ ਤੇ ਨੀਂਦ ਆ ਕੇ ਡਿੱਗ ਪੈਣੀ, ਐਸੀ ਹਾਲਤ ਹੋਣੀ। ਐਸੇ ਸਾਰੇ ਸਾਧਨਾ ਦਾ ਖੰਡਨ ਕਰਦੇ ਸੱਚੇ ਪਾਤਸ਼ਾਹ। ਇਹ ਸਾਰੇ ਜਿਹੜੇ ਜੇ ਨਾਮ ਨਹੀਂ ਸਿਮਰ ਨਹੀਂ, ਜਿਸ ਤਰ੍ਹਾਂ ਕਸੂਰੀ ਸੰਤ ਨੇ ਕਿਹਾ ਮਾਲਾ ਫਿਰਦੀ ਹੱਥ ਨਹੀਂ, ਮਾਲਾ ਹੱਥ ਚ ਫਿਰ ਰਹੀ ਆ ਤੇ ਧਿਆਨ ਕਿਤੇ ਹੋਰ ਪਾਸੇ ਜਾ ਰਿਹਾ। ਐਸੀ ਦਿਸ਼ਾ ਤੇ ਸਾਰੇ ਸਾਧਨ ਦੇ ਕਹਾਂ ਪੈ ਜੋ ਦੋ ਲੋਚਨ ਮੂੰਦ ਕੇ ਸੱਚੇ ਪਾਤਸ਼ਾਹ ਕਹਿੰਦੇ ਜੇ ਦੋਵੇਂ ਨੇਤਰ ਬੰਦ ਕਰਕੇ ਐਸੀ ਹਾਲਤ ਬਣ ਗਈ, ਦੋਵਾਂ ਨੇਤਰਾਂ ਨੂੰ ਬੰਦ ਕਰਕੇ ਜੀਵ
ਬੈਠ ਰਹੋ ਬਕ ਧਿਆਨ ਲਗਾਇਓ,
ਬਕ ਨਾ ਬਗਲੇ ਦਾ ਬਗਲੇ ਵਾਂਗੂ ਧਿਆਨ ਲਾ ਕੇ ਬੈਠਾ ਰਿਹਾ। ਬਗਲਾ ਜਿਸ ਤਰ੍ਹਾਂ ਪਾਣੀ ਦੇ ਕਿਨਾਰੇ ਤੇ ਇੱਕ ਲੱਤ ਚੁੱਕ ਕੇ ਅੱਖਾਂ ਮੀਰ ਕੇ ਬੈਠਾ ਖਲੋਤਾ ਰਹਿੰਦਾ ਤੇ ਮੱਛੀਆਂ ਜਲ ਜੰਤੂਆਂ ਨੂੰ ਪਤਾ ਨੀ ਡੱਡੀਆਂ ਨੂੰ ਕਿ ਕੌਣ ਉਹਨਾਂ ਦੇ ਮਨ ਚ ਅੱਖਾਂ ਮੀਟ ਕੇ ਖਲੋਤਾ, ਪਤਾ ਨੀ ਸਮਾਧੀ ਲੱਗੀ ਆ। ਜਦੋਂ ਆਈ ਨੇੜੇ ਇੱਕਦਮ ਮਾਰੀ ਚੁੱਜ ਤੇ ਚੁੱਕ ਲਿਆ ਤੇ ਮਾਰੀ ਛਾਲ ਤੇ ਉੱਡ ਗਿਆ। ਐਸੀ ਹਾਲਤ ਮਾਰੀ ਕਹਿੰਦੇ ਜੇ ਬਗਲੇ ਵਾਂਗੂ ਬੈਠ ਰਹੇ ਹੋ ਬਕ ਧਿਆਨ ਲਗਾਇਓ, ਬਗਲੇ ਵਾਂਗੂ ਧਿਆਨ ਲਗਾ ਕੇ ਬੈਠ ਗਿਆ ਭਾਵੇਂ ਜੋ ਬਗਲ ਸਮਾਧ ਲਗਾ ਵੇਖੋ। ਜੇ ਬਗਲਾ ਸਮਾਧ ਲਾਉਂਦਾ ਸਮਾਧੀ ਲਾ ਕੇ ਬੈਠਾ ਤੇ ਸਮਾਧੀ ਲਾ ਕੇ ਨਿਯਮ ਤੇ ਕਰ ਲਿਆ ਮੈਂ ਦੋ ਘੰਟੇ ਨਾਮ ਜਪਣਾ, ਅੱਖਾਂ ਖੋਲਣੀਆਂ ਹੀ ਨਹੀਂ, ਬੋਲਣਾ ਨਹੀਂ ਕਿਸੇ ਨਾਲ। ਅਚਾਨਕ ਉਹ ਮਨੁੱਖ ਆ ਗਿਆ, ਕੋਈ ਜਿਆਦਾ ਮਾਇਆ ਲੈ ਕੇ ਆ ਗਿਆ, ਮੱਥਾ ਟੇਕਿਆ, ਹੌਲੀ ਜਿਹੀ ਵੇਖਿਆ ਤੇ ਨਾਲ ਬੜੇ ਪ੍ਰੇਮ ਨਾਲ ਕਹਿ ਦਿੱਤਾ ਸਿੱਖਾ ਸਾਨੂੰ ਤੇ ਪਹਿਲਾਂ ਹੀ ਪਤਾ ਸੀ ਤੂੰ ਆਉਣਾ ਹੈ, ਬੋਲਣਾ ਤਾਂ ਨਹੀਂ ਸੀ ਪਰ ਤੇਰੇ ਪ੍ਰੇਮ ਦਾ ਕਰਕੇ ਬੋਲਿਆ। ਇਹ ਢੰਗ ਰਾਹ ਕੱਢੇ ਹੁੰਦੇ ਨੇ ਵੀ ਜੇ ਤੂੰ ਨਿਯਮ ਕੀਤਾ ਤੇ ਕਰ ਛੱਡ, ਜੇ ਨਿਯਮ ਕੀਤਾ ਤੇ ਰੱਖ ਲਾ ਨਿਯਮ। ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਇੱਕ ਪ੍ਰੇਮੀ ਨੇ ਬੇਨਤੀ ਕੀਤੀ ਜੀ ਮੇਰਾ ਚਿੱਤ ਚਾਹੁੰਦਾ ਕਦੇ ਚਾਹੁੰਦਾ ਗ੍ਰਿਸਤੀ ਹੋਵਾਂ, ਕਦੇ ਚਾਹੁੰਦਾ ਵਿਰਕਤ ਹੋਵਾਂ। ਮਹਾਰਾਜ ਨੇ ਇੱਕ ਵਿਰਕਤ ਸਾਧੂ ਕੋਲ ਭੇਜਿਆ, ਤੁਰੇ ਜਾ ਭੇਜੇ ਲੰਬੀ ਸਾਖੀ ਵਕਤ ਬਹੁਤ ਥੋੜਾ ਹੈ, ਗਿਆ ਤੇ ਭਾਈ ਪਹਿਲੋਂ ਦੇ ਦਰਸ਼ਨਾਂ ਵਾਸਤੇ ਸੰਗਰੂਰ ਦੇ ਵਿੱਚ ਰਸਤੇ ਵਿੱਚ ਇੱਕ ਅਵਦੋਰ ਸਾਧੂ ਬੈਠਾ, ਥੱਕਿਆ ਸੀ ਕੋਲ ਬੈਠ ਕੇ, ਚਲ 10 ਮਿੰਟ ਆਰਾਮ ਕਰ ਲਈਏ। ਅਚਾਨਕ ਸੰਤ ਜੀ ਸਮਾਧੀ ਵਿੱਚ ਜੁੜੇ ਹੋਏ ਸਨ, 10ਵੇਂ ਦੁਆਰ ਸੰਤ ਲੱਗੀ ਸੀ, ਕਹਿੰਦੇ ਜੀ ਫਲਾਨਾ 10ਵੇਂ ਦੁਆਰ, ਬਹੁਤ ਔਖੀ ਗੱਲ ਆ 10ਵੇਂ ਦੁਆਰ ਜਿਹਨੇ ਸੁਰਤ ਲੱਗੀ, ਢੋਲ ਵੱਜਦੇ ਹੋਣ, ਹਵਾਈ ਜਹਾਜ਼ਾਂ ਦੇ ਉੱਤੇ ਫਾਇਰਿੰਗ ਕਿਉਂ ਨਾ ਹੁੰਦੀ ਹੋਵੇ, ਉਹਨਾਂ ਦੀ ਸੁਰਤੀ ਥੱਲੇ ਨਹੀਂ ਹੁੰਦੀ, ਉਹਨਾਂ ਦੀ ਮੌਜ ਹੁੰਦੀ ਆ। ਜੇ ਉਹ ਸਾਬਕ ਲੋ ਸਮਾਧੀ ਵਿੱਚ ਨੇ ਤੁਰਨਾ ਕਰ ਲਿਆ, ਇੰਨੇ ਚੰਨੋ ਸਵਾਸ ਲਾਉਣੇ ਲਾਹ ਲੈਂਦੇ ਨੇ, ਨਿਰਵਕਲ ਪਿਆ ਤੇ ਫਿਰ ਕੋਈ ਆ ਕੇ ਲਾਓ ਉਹਨਾਂ ਦੀ ਮੌਜ, ਭਾਵੇਂ ਜੁਗਾਂ ਪ੍ਰਚੰਤ ਜੋ ਕਿ ਸੰਤੋਖੇ ਜੋਗੀ ਵਾਂਗੂ ਜੋ ਸੰਤੋਖ ਸਰ ਬੈਠਾ ਸੀ ਸਤਿਯੁਗ ਦਾ ਬੈਠਾ ਤੇ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਜੇ ਜਨਕ ਦਾ ਰਸੋਈਆ ਸੀ ਤੇ ਰਸੋਈਏ ਨੇ ਲੰਗਰ ਪਹਿਲਾਂ ਛਕ ਲਿਆ। ਰਾਜਾ ਜੀ ਨੇ ਕਿਹਾ ਤੁਸੀਂ ਪਹਿਲਾਂ ਛਕ ਲਿਆ, ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਹੁਣ ਅਸੀਂ ਤੁਹਾਡੇ ਮੁਖ ਤੇ ਨਹੀਂ ਕਰਨੀ। ਕਹਿੰਦੇ ਜੀ ਕਿਰਪਾ ਕਰੋ, ਕਹਿੰਦੇ ਕਲਯੁਗ ਵਿੱਚ ਵਾਹਿਗੁਰੂ ਜੀ ਆਪ ਨੂੰ ਨਾਮ ਸਰੂਪ ਹੋ ਕੇ ਪ੍ਰਗਟ ਹੋਣਗੇ, ਉਹਨਾਂ ਦੀ 5ਵੀਂ ਜੋਤ ਗੁਰੂ ਅਰਜਨ ਦੇਵ ਹੋਣਗੇ, ਤੇਰਾ ਪਾਰ ਉਤਾਰਾ ਕਰਨਗੇ। ਸਮਾਧੀ ਵਿੱਚ ਬਿਠਾ ਦਿੱਤਾ, ਮੱਠ ਵਿੱਚ ਬੰਦ ਕਰ ਦਿੱਤਾ, ਸਤਯੁਗ ਦਾ ਬੈਠਾ, ਤ੍ਰੇਤਾ ਆਇਆ 14 ਲੱਖ ਵਰ੍ਹਾ ਲੰਘ ਗਿਆ, ਦੁਆਪਰ ਯੁੱਗ ਦਾ 8 ਲੱਖ ਸਾਲ ਲੰਘ ਗਿਆ, ਕਲਯੁਗ ਦਾ ਸਮਾਂ ਆ ਗਿਆ, ਇੰਨੇ ਲੱਖਾਂ ਸਾਲ ਲੰਘ ਗਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਸਰੋਵਰ ਦੀ ਤਿਆਰੀ ਕਰਕੇ ਫਿਰ ਸੰਤੋਖ ਸਰ ਜੋ ਪਹਿਲਾਂ ਆਰੰਭ ਕੀਤਾ ਸੀ ਗੁਰੂ ਰਾਮਦਾਸ ਜੀ ਨੇ, ਉਹਦੀ ਪਟਾਈ ਸ਼ੁਰੂ ਕਰਦੇ, ਬਹੁਤ ਡੂੰਘਾ, ਸਭ ਤੋਂ ਡੂੰਘਾ ਸਰੋਵਰ ਸੰਤੋਖ ਸਰ ਆ। ਸੰਗਤਾਂ ਕਹਿਣ ਜੀ ਜਾ ਪਾਣੀ ਬੜਾ ਥੱਲੇ ਆ ਰਿਹਾ, ਕਿਵੇਂ ਕਰੀਏ, ਮਾਰੇ ਘਰ ਹੋਰ ਡੂੰਘੇ ਜਾਓ, ਹੋਰ ਥੱਲੇ ਜਾਓ, ਜ਼ਰੂਰੀ ਕੰਮ ਆ ਕੋਈ ਸੇਵਕ ਡਿੱਗਦਾ ਥੱਲੇ ਜਾਓ। ਚੱਲਦਿਆਂ ਚੱਲਦਿਆਂ ਥੱਲੇ ਜਾ ਕੇ ਇੱਕ ਮੱਠ ਆਇਆ, ਸੇਵਕਾਂ ਨੇ ਆ ਕੇ ਬੇਨਤੀ ਕੀਤੀ ਸਿੱਖਾਂ ਨੇ ਸੱਚੇ ਪਾਤਸ਼ਾਹ ਇੱਕ ਮੱਠ ਆ, ਮਾਰੇ ਕਹਿੰਦੇ ਪਾਸੋਂ ਮਿੱਟੀ ਲਾਓ ਅਸੀਂ ਆਉਂਦੇ ਹਾਂ। ਜਾ ਕੇ ਵੇਖਿਆ ਸੰਤੋਖਾ ਜੋਗੀ ਬਿਲਕੁਲ ਧਿਆਨ ਟਿਕਾ ਕੇ ਬੰਦ ਨੇਤਰ ਸਮਾਧੀ ਵਿੱਚ ਜੁੜਿਆ ਹੋਇਆ ਹੈ। ਜਦੋਂ ਖੋਲਿਆ ਸਮਾਧੀ ਚੋਂ ਸਤਿਗੁਰ ਰੂਹ ਮੰਗਾਇਆ, ਉਸ ਲੜੀ ਦੀ ਸਮੱਗਰੀ ਮੰਗਾ ਕੇ ਸੁਰਤ ਥੱਲੇ ਉਤਾਰਨਾ ਕੀਤੀ ਤੇ ਪੁੱਛਿਆ ਸਮਾਂ ਕਿਹੜਾ ਵਕਤ ਕਿਹੜਾ, ਕਹਿੰਦੇ ਜੀ ਕਲਯੁਗ ਦਾ ਸਮਾਂ। ਕਹਿੰਦੇ ਗੁਰੂ ਨਾਨਕ ਸਾਹਿਬ ਹੋ ਚੁੱਕੇ ਨੇ, ਸਿੱਖਾਂ ਨੇ ਕਿਹਾ ਧੰਨ ਗੁਰੂ ਨਾਨਕ ਸਾਹਿਬ ਹੋ ਗਏ, ਉਹ ਤਾਂ ਸੱਚਖੰਡ ਚਲੇ ਗਏ, ਇੱਕ ਤਾਂ ਹੋਕਾ ਭਰਿਆ, ਮੇਰਾ ਕੀ ਬਣੇਗਾ। ਉਹਨਾਂ ਦੀ 5ਵੀਂ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਸਾਹਮਣੇ ਉਹਨਾਂ ਦਾ ਸਰੂਪ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਨਾਨਕ ਬੈਠੇ ਨੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਚਰਨਾਂ ਤੇ ਨਮਸਕਾਰ ਕੀਤੀ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਐਸੇ ਬਖਸ਼ੇ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਨੇ ਕਰ ਦਿੱਤੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬੈਠ ਰਹੇ ਹੋ ਬਾਕੀ ਧਿਆਨ ਲਗਾਇਓ, ਪਰ ਜਿਹੜੇ ਬਗਲੇ ਵਾਂਗ ਸਮਾਧੀ ਲਾ ਕੇ ਧਿਆਨ ਲਾ ਕੇ ਤੇ ਜਦੋਂ ਮਾਇਆ ਆ ਜਾਏ ਸਮਾਧੀ ਉਖੜ ਜਾਂਦੀ ਨਹੀਂ ਆਉਂਦੀ। ਤੇ ਜਦੋਂ ਸਿੱਖ ਨੇ ਜਾ ਕੇ ਵੇਖਿਆ ਬੈਠਾ ਇੱਕ ਸੌਦਾਗਰ ਲੰਘਿਆ ਬਿਜ਼ਨਸ ਕਰਨ ਵਾਲਾ, ਉਹਨੇ ਕੁਝ ਮੋਹਰਾਂ ਮੱਥਾ ਟੇਕੀਆਂ, ਸਿੱਖ ਵੇਖ ਰਿਹਾ ਸਾਧੂ ਸਮਾਧੀ ਵਿੱਚ ਬੈਠਾ ਥੱਕਿਆ ਸੀ, ਸਿੱਖ ਨੂੰ ਵੀ ਨੀਂਦ ਆ ਗਈ, ਨੀਂਦ ਆ ਕੇ ਗਲਾਉਣ ਲੱਗ ਪਿਆ। ਉਹਨੇ ਚਲੋ ਕਿ ਚੋਰ ਡਾਕੂ ਆ ਗਿਆ, ਤੀਸਰਾ ਉਹ ਬਹਿ ਗਿਆ ਕੋਲ, ਕਦੇ ਸਿੱਖ ਅੱਖਾਂ ਖੋਲੇ ਵੇਖੇ ਵੀ ਮਾਇਆ ਪਈ ਆ, ਇਹ ਬੰਦਾ ਆਇਆ ਤੇ ਕੁਛ ਸੋਟਾ ਗੰਡਾਸਾ ਵੀ ਹੈਗਾ, ਇਹ ਚੌਕੇ ਨਾਲ ਹੈ, ਜੇ ਕਦੇ ਉੱਧਰ ਵੇਖੇ ਕਦੇ ਉੱਧਰ ਵੇਖੇ। ਅਖੀਰ ਅੱਖਾਂ ਮਿਟ ਗਿਆ, ਥੱਕਿਆ ਸੀ ਸੌ ਗਿਆ, ਚੋਰ ਨੇ ਚੁੱਕੀ ਮਾਇਆ ਮੋਹਰਾ ਚੁੱਕੀਆਂ ਤੇ ਦੌੜ ਗਿਆ। ਅਚਾਨਕ ਅੱਖਾਂ ਖੋਲੀਆਂ, ਕਹਿਣ ਲੱਗਾ ਸੰਤ ਜੀ, ਸੰਤ ਜੀ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਸੰਤਾਂ ਨੇ ਉਪਦੇਸ਼ ਦੇਣਾ ਸੀ, ਸਮਾਧੀ ਤੋਂ ਉਪਰਾਮ ਹੋਏ। ਕਹਿਣ ਲੱਗੇ ਕੀ ਕਾਰਨ, ਜੇ ਤੇ ਚੋਰ ਆਇਆ ਤੁਹਾਡੇ ਅੱਗੇ ਪੰਜ ਮੋਹਰਾਂ ਕਿਸੇ ਮੱਥਾ ਟੇਕੀਆਂ ਸੀ ਸੋਨੇ ਦੀਆਂ ਮੋਹਰਾਂ, ਉਹ ਚੁੱਕ ਕੇ ਲੈ ਗਿਆ। ਸੰਤ ਕਹਿਣ ਲੱਗੇ ਚੁੱਪ ਕਰਕੇ ਪੈ ਜਾ, ਤੂੰ ਥੱਕਿਆ ਤੈਨੂੰ ਨੀਂਦ ਆਉਂਦੀ ਤੇ ਲੰਮਾ ਪੈ ਜਾ, ਜੇ ਬਹਿਣਾ ਤਾਂ ਵੇਖ ਕੇ ਜਾਪ ਕਰੀ ਜਾ, ਅੱਖਾਂ ਬੰਦ ਕਰ। ਕਹਿਣ ਲੱਗਾ ਨਹੀਂ ਜੀ, ਚੁੱਕ ਕੇ ਲੈ ਗਿਆ। ਤੀਜੀ ਚੌਥੀ ਵਾਰੀ ਕਿਹਾ, ਸੰਤ ਕਹਿਣ ਲੱਗੇ ਤੇਰਾ ਕੀ ਲੈ ਗਿਆ, ਮੇਰਾ ਕੀ ਲੈ ਗਿਆ ਜੀ, ਪਹਿਲਾਂ ਇੱਕ ਆਇਆ ਸੀ ਰੱਖ ਗਿਆ, ਦੂਜਾ ਚੁੱਕ ਕੇ ਲੈ ਗਿਆ। ਸੰਤ ਕਹਿਣ ਲੱਗੇ ਇੱਕ ਰੱਖ ਗਿਆ, ਦੂਜਾ ਚੁੱਕ ਕੇ ਲੈ ਗਿਆ, ਜਿਹੜਾ ਰੱਖ ਗਿਆ ਉਹਨੂੰ ਵੀ ਆਪਾਂ ਕੁਝ ਨਹੀਂ ਦਿੱਤਾ, ਜਿਹੜਾ ਲੈ ਗਿਆ ਉਹਦੇ ਤੋਂ ਵੀ ਆਪਾਂ ਕੁਝ ਨਹੀਂ ਖੋਇਆ, ਜੇ ਦਿੱਤਾ ਕੁਝ ਨਹੀਂ ਉਹਨੂੰ। ਐਸਾ ਸਾਧੂ ਜੀਵਨ। ਤੇ ਜਦੋਂ ਮਹਾਰਾਜ ਕੋਲ ਮੁੜ ਕੇ ਆਇਆ ਸੱਚੇ ਪਾਤਸ਼ਾਹ, ਕਹਿੰਦੇ ਜੇ ਵਿਰਕਤ ਸਾਧੂ ਨਾ ਤਾਂ ਉਹਦੇ ਵਰਗਾ ਹੋ, ਜੇ ਕੋਈ ਰੱਖ ਗਿਆ ਤਾਂ ਵੀ ਪਰਵਾਹ ਨਹੀਂ, ਚੁੱਕ ਕੇ ਲੈ ਗਿਆ ਤਾਂ ਵੀ ਪਰਵਾਹ ਨਹੀਂ, ਐਸਾ ਜੀਵਨ ਹੋਵੇ। ਸੋ ਕਹਾਂ ਪੈ ਜੋ ਦੋ ਲੋਚਨ ਮੂੰਦ ਕੇ, ਬੈਠ ਰਹੇ ਵਕਤ ਧਿਆਨ ਲਗਾਇਓ, ਬਗਲੇ ਵਾਂਗੂ ਧਿਆਨ ਲਗਾ ਕੇ ਬੈਠੇ
ਰਹੇ।
ਸੱਤਾਂ ਸਮੁੰਦਰਾਂ ਦਾ ਇਸ਼ਾਨ ਕਰਦਾ ਫਿਰਦਾ ਰਿਹਾ, ਲੋਕ ਵੀ ਚਲੇ ਗਿਆ, ਪਰਲੋਕ ਵੀ ਚਲੇ ਗਿਆ। ਇੱਕ ਕਹਾਵਤ ਕਹਿੰਦੇ ਆ ਪੁਰਾਣੀ ਹਿੰਦੂ ਮਤ ਦੀ ਪਰੰਪਰਾ, ਸੱਤਾਂ ਸਮੁੰਦਰਾਂ ਦਾ ਇਸ਼ਨਾਨ ਕਰਨਾ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ, ਪਰ ਉਹਦਾ ਪ੍ਰਲੋਕ ਵੀ ਚਲੇ ਗਿਆ ਤੇ ਲੋਕ ਵੀ ਗਿਆ।
ਵਾਸ ਕੀਓ ਬਖਿਆਨ ਸੋ ਬੈਠ ਕੇ,
ਬਖਿਆਨ ਪੱਥਰਾਂ ਤੇ ਜਾਂ ਬਖਿਆਨ ਪਹਾੜਾਂ ਵਿੱਚ ਬੈਠ ਕੇ, ਸੋ ਉੱਥੇ ਜਾ ਕੇ ਵਸੇਬਾ ਕਰ ਲਿਆ, ਨਿਵਾਸ ਕਰ ਲਿਆ। ਵਾਸ ਕੀਓ ਬਖਿਆਨ ਸੋ ਬੈਠ ਕੇ,
ਐਸੇ ਹੀ ਐਸੇ ਸੋ ਬੈਸ ਬਤਾਇਓ,
ਐਸੇ ਐਵੇਂ ਵਿਅਰਥ ਹੀ ਆਪਣੀ ਆਜੂ ਜਿਹੜੀ ਖਰਾਬ ਕਰ ਲਈ।
ਸੱਚ ਕਹੋ ਸੁਣ ਲਿਓ ਸਭੈ,
ਮਹਾਰਾਜ ਕਹਿੰਦੇ ਅਸੀਂ ਸੱਚ ਕਹਿੰਦੇ ਸਾਰੇ ਸੁਣ ਲਓ।
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ,
ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਵਾਹਿਗੁਰੂ ਪਰਮੇਸ਼ਰ ਨੂੰ ਪਾਉਣਾ ਕੀਤਾ।
ਰਾਹੂ ਲੈ ਪਾਹਨ ਪੂਜ ਧਰਿਓ ਸਿਰ,
ਅਖੰਡ ਦਾ ਖੰਡਨ ਕਰਦੇ ਆ ਅਗਲਾ ਸੋਈਆ ਉਚਾਰਨ ਕਰਦੇ ਨੇ, ਇੱਥੇ ਬਾਣੀ ਸੰਪੂਰਨ ਹੋ ਜਾਣੀ ਆ। ਮਹਾਰਾਜ ਕਹਿੰਦੇ ਕਿਸੇ ਨੇ ਪਾਹਨ ਪੱਥਰ ਨੂੰ ਲੈ ਕੇ ਸੋ ਸਿਰ ਦਾ ਪੂਜਕ ਬਣਾ ਲਿਆ, ਪੱਥਰਾਂ ਦੀ ਪੂਜਾ ਕਰਨ ਲੱਗ
ਪਏ। ਲਟਕਾਇਓ
ਕਿਸੇ ਨੇ ਲਿੰਗ ਸ਼ਿਵਲਿੰਗ ਲੈ ਕੇ ਆਪਣੇ ਗਲ ਚ ਲਟਕਾ ਲਿਆ,
ਲਗਿਓ ਹਰ ਅਵਾਚੀ ਦਿਸ਼ਾ ਮੈਂ ਹੈ।
ਕਿਸੇ ਨੇ ਵਾਹਿਗੁਰੂ ਜੀ ਨੂੰ ਅਵਾਚੀ ਦੱਖਣ ਦਿਸ਼ਾ ਦੇ ਵਿੱਚ ਮੰਨ ਲਿਆ ਕਿ ਪਰਮੇਸ਼ਰ ਦੱਖਣ ਦਿਸ਼ਾ ਵਿੱਚ ਹੈ। ਵਾਹਿਗੁਰੂ ਜੀ
ਕਾਹੋ ਪਛਾਕੋ ਸੀਸ ਨਵਾਇਓ,
ਕਿਸੇ ਨੇ ਪੱਛਮ ਵਾਲੇ ਪਾਸੇ ਦੱਖਣ ਦੇ ਸਰੀਕਾ ਪਾਸਾ ਪੱਛਮ ਵੱਲੋਂ ਮੁਕਾਮ, ਕਿਸੇ ਨੇ ਦੱਖਣ ਦੇਸ਼ ਵਿੱਚ ਜਗਨਨਾਥਪੁਰੀ ਦੇ ਵਿੱਚ ਰੱਬ ਦਾ ਵਾਸਾ ਮੰਨ ਲਿਆ, ਹਿੰਦੂਆਂ ਨੇ ਮੁਸਲਮਾਨਾਂ ਮੱਕੇ ਪੱਛਮ ਵਿੱਚ ਮੰਨ ਲਿਆ, ਐਸੀ ਹਾਲਤ ਹੋ ਗਈ।
ਕੋ ਬਤਾਨ ਕੋ ਪੂਜਤ ਹੈ ਪਾਸ,
ਨਾਲੇ ਕਹਿੰਦੇ ਕੋ ਪਸ਼ੂ ਪਸ਼ੂ ਬਿਰਤੀ ਵਾਲੇ ਭਾਵ ਐਸੇ ਜਿਹੜੇ ਨੇ ਲੋਕ ਉਹ ਮੂਰਖ ਬੰਦੇ, ਸੋ ਕੋ ਬਤਾਨ ਕੋ ਪੂਜਤ ਹੈ, ਬੁੱਤਾਂ ਦੀ ਮਿੱਟੀ ਦੀ ਪੂਜਾ ਕਰਦੇ ਹਨ, ਪੱਥਰਾਂ ਦੀ ਪੂਜਾ ਕਰਦੇ, ਮੂਰਤੀਆਂ ਦੀ ਪੂਜਾ ਕਰਦੇ ਹਨ।
ਕੋ ਮਿਰਤਾਨ ਕੋ ਪੂਜਰ ਧਾਇਓ,
ਕਈ ਮੜੀਆਂ ਮਸਾਣਾਂ ਵਿੱਚ ਜਾ ਕੇ ਪੂਜਾ ਕਰਨ ਵਾਸਤੇ ਭੱਜੇ ਫਿਰਦੇ ਮਸਾਣਾਂ ਦੇ ਵਿੱਚ,
ਕਿਰਿਆ ਉਰਜੋ ਸਭ ਹੀ ਜਗ,
ਕਲਗੀ ਵਾਲੇ ਪਾਤਸ਼ਾਹ ਬਾਜਾ ਵਾਲੇ ਸਤਿਗੁਰੂ ਜੀ ਕਹਿੰਦੇ ਝੂਠੀ ਕਿਰਿਆ ਦੇ ਵਿੱਚ, ਕੂੜ ਕਿਰਿਆ ਦੇ ਵਿੱਚ ਝੂਠੀ ਕਿਰਿਆ ਸਾਰਾ ਸੰਸਾਰ ਲੱਗਾ ਹੋਇਆ ਹੈ।
ਸ੍ਰੀ ਭਗਵਾਨ ਕੋ ਭੇਦ ਨਾ ਪਾਇਓ,
ਵਾਹਿਗੁਰੂ ਪਰਮੇਸ਼ਰ ਦਾ ਕਿਸੇ ਭੇਦ ਨਹੀਂ ਪਾਉਣਾ ਕੀਤਾ, ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਕਹਿ ਕਰ ਕੇਵਲ ਨਾਮ, ਗੁਰੂ ਘਰ ਚ ਕੇਵਲ ਨਾਮ ਹੈ। ਨਾਮ ਜਪਣਾ, ਨਾਮ ਜਪਣ ਦੇ ਨਾਲ ਸਾਧਨਾ ਤੇ ਚੰਗੀ ਗੱਲ ਹੈ, ਮਾੜੀ ਨਹੀਂ ਹੋਣੀ ਚਾਹੀਦੀ ਆ। ਪਰ ਜੇ ਗੁਰੂ ਕਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜਾ ਕੇ ਨਾਮ ਜਪਣਾ ਸ਼ੁਰੂ ਕਰਦੇ ਨੇ, 5 ਮਿੰਟ ਤੋਂ ਸ਼ੁਰੂ ਕਰੇ ਨਾ, 5 ਮਿੰਟ ਤੋਂ ਸ਼ੁਰੂ, 5 ਮਿੰਟ ਫਿਰਦੇ ਫਿਰਦੇ, 10 ਮਿੰਟ, 15-20 ਕਰਦਿਆਂ ਜਿਸ ਦਿਨ ਉਹ 2.5 ਘੰਟੇ ਦੇ ਚਲੇ ਜਾਵੇਗਾ, ਉਹਦੇ ਅੰਦਰੋਂ ਆਵਾਜ਼ ਆਊਗੀ ਵੀ ਇਸ ਤਰ੍ਹਾਂ ਬੈਠ, ਇਸ ਤਰ੍ਹਾਂ ਕਰ। ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਨ ਤੋਂ ਸਤਿਗੁਰੂ ਜੀ ਆਪੇ ਫਿਰ ਸਮਤ ਬਖਸ਼ੀ ਕਰ ਦਿੰਦੇ ਨੇ, ਮਿਹਰ ਕਰ ਦਿੰਦੇ ਸੱਚੇ ਪਾਤਸ਼ਾਹ, ਢੰਗ ਤਰੀਕਾ ਆਪੇ ਸਤਿਗੁਰੂ ਜੀ ਕਿਰਪਾ ਕਰਕੇ ਸਿਖਾ ਦਿੰਦੇ ਨੇ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਨ ਤੋਂ ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲੈ ਚਿੱਤ, ਗੁਰਮੁਖ ਸਿੱਖਾਂ ਨਾਲ ਦੋਸਤੀ ਵੀ ਹੋ ਜਾਂਦੀ ਹੈ। ਸਤਿਗੁਰਾਂ ਦੇ ਚਰਨਾਂ 'ਚ ਚਿੱਤ ਲਾਉਣਾ ਤੇ ਗੁਰਸਿੱਖਾਂ ਨਾਲ ਦੋਸਤੀ, ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਆਗਿਆ। ਰੱਬੀ ਬਾਣੀ ਦੀ ਕਥਾ ਵਿਆਖਿਆ ਕਰਦਿਆਂ ਸਵਈਆਂ ਦੀ ਕਥਾ ਸੰਪੂਰਨ ਹੋਈ, ਇੱਥੇ ਸ਼ਾਮ ਨੂੰ ਚੌਪੀ ਸਾਹਿਬ ਦੀ ਕਥਾ ਹੋਵੇਗੀ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਕਥਾ ਵਿਆਖਿਆ ਕਰਦਿਆਂ ਸੰਗਤ ਜਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ, ਸੰਗਤ ਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫੀ ਬਖਸ਼ੀ ਕਰਨ। ਅੱਗੇ ਵਾਸਤੇ ਸੁਸਤ ਸਪਸ਼ਟ ਕਥਾ ਕਰਨ ਦਾ ਬਲ, ਸਿੱਖੀ ਕੇਸਾਂ ਸਵਾਸਾਂ ਸੰਗਰਮਾਉਣ ਦੀ ਤਾਕਤ, ਨਾ ਬਾਣੀ ਦੀ ਦਾਤ ਪੂਰਨ ਗੁਰਸਿੱਖੀ ਦੀ ਦਾਤ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਲਗੀ ਵਾਲੇ ਪਾਤਸ਼ਾਹ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨ।
ਕੋ ਭਤਾਨ ਕੋ ਪੂਜਤ ਹੈ ਪਾਸ, ਮਰਤਾਨ ਕੋ ਪੂਜਨ ਧਾਇਓ,
ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ।